You're with SBS Radio.
ਪਿਆਰੇ ਦੋਸਤੋ, ਟੈਲੀਫੋਨ ਲਾਈਨ 'ਤੇ ਇਸ ਵੇਲੇ ਸਾਡੇ ਨਾਲ ਸਿਡਨੀ ਤੋਂ ਗੋਵਿੰਦਾ ਪਾਠਕ ਜੀ ਨੇ ਸਾਂਝ ਬਣਾਈ ਆ। ਉਹ ਫਿਰੋਜ਼ਪੁਰ ਤੋਂ ਪੰਜਾਬ ਨਾਲ ਸੰਬੰਧ ਰੱਖਦੇ ਨੇ ਅਤੇ 2-3 ਸਾਲ ਪਹਿਲਾਂ ਉਹ ਸਿਡਨੀ ਆਏ ਸੀ। ਇੱਥੋਂ ਦੇ ਪਰਮਾਨੈਂਟ ਰੈਜ਼ੀਡੈਂਟ ਨੇ। ਉਹਨਾਂ ਦੇ ਮਾਪੇ ਭਾਰਤ ਵਿੱਚ ਨੇ ਅਤੇ ਮਾਪਿਆਂ ਦੇ ਵੀਜ਼ਿਆਂ ਨੂੰ ਲੈ ਕੇ ਕਾਫੀ ਲੋਕ ਪਰੇਸ਼ਾਨ ਨੇ। ਮਾਪਿਆਂ ਦਾ ਪਰਿਵਾਰ ਨਾਲੋਂ ਅੱਡ ਹੋਣਾ, ਵੀਜ਼ੇ ਦੇ ਲਿਹਾਜ਼ ਨਾਲ ਪੱਕੇ ਤੌਰ 'ਤੇ ਇੱਥੇ ਨਾ ਆ ਸਕਣਾ, ਅਤੇ ਵੱਡੀ ਗੱਲ ਜਦੋਂ ਦਾ ਇਹ ਕੋਵਿਡ-19 ਵਾਲਾ ਪ੍ਰਕੋਪ ਸਾਡੇ ਸਿਰ ਚੜ੍ਹ ਬੋਲਿਆ, ਉਦੋਂ ਤੋਂ ਮਾਨਸਿਕ ਪੱਧਰ 'ਤੇ ਸਾਡੀਆਂ ਜੜ੍ਹਾਂ ਸਾਡੇ ਮੁਲਕਾਂ ਨਾਲ ਜੁੜੀਆਂ ਹੋਣ ਕਰਕੇ ਅਸੀਂ ਆਪਣੇ ਮਾਪਿਆਂ ਦਾ ਦਰਦ ਵੀ ਮਹਿਸੂਸ ਕਰਦੇ ਹਾਂ ਅਤੇ ਉਹਨਾਂ ਨੂੰ ਆਪਣੇ ਨਾਲੋਂ ਵੱਖ ਹੋਇਆ ਵੀ ਮਹਿਸੂਸ ਕਰਦੇ ਹਾਂ। ਉਸੇ ਸਿਲਸਿਲੇ 'ਚ ਉਹਨਾਂ ਨਾਲ ਆਪਾਂ ਗੱਲਾਂ ਬਾਤਾਂ ਕਰਨੀਆਂ ਕਿ ਉਹਨਾਂ ਦਾ ਪਰਿਵਾਰ ਇਸ ਸਿਲਸਿਲੇ 'ਚ ਕਿਵੇਂ ਪ੍ਰਭਾਵਿਤ ਹੈ, ਵੀਜ਼ੇ ਨੂੰ ਲੈ ਕੇ ਕਿਸ ਕਿਸਮ ਦੀਆਂ ਅੜਚਣਾਂ ਨੇ ਅਤੇ ਆਉਣ ਵਾਲੇ ਸਮੇਂ 'ਚ ਕੀ ਉਹ ਇਸ ਸਿਲਸਿਲੇ 'ਚ ਇਕੱਠੇ ਹੋ ਕੇ ਕਿਸੇ ਮੰਚ 'ਤੇ ਕਿਸੇ ਪਲੈਟਫਾਰਮ 'ਤੇ ਆਪਣੀ ਆਵਾਜ਼ ਉਠਾਉਣ ਦਾ ਯਤਨ ਕਰ ਰਹੇ ਨੇ। ਹਾਂਜੀ ਗੋਵਿੰਦਾ ਜੀ, ਨਮਸਕਾਰ ਜੀ ਆਇਆਂ ਨੂੰ।
ਨਮਸਤੇ ਪ੍ਰਤਿੰਦਰ ਜੀ, ਥੈਂਕ ਯੂ ਸੋ ਮਚ, ਮੈਨੂੰ ਤੁਸੀਂ ਓਪਰਚੁਨਿਟੀ ਦਿੱਤੀ ਹੈ ਇਸ ਮੰਚ 'ਤੇ ਆਉਣ ਦੀ।
ਜੀ, ਅਸੀਂ ਜ਼ਰੂਰੀ ਸਮਝਦੇ ਹਾਂ ਕਿ ਭਾਈਚਾਰੇ ਨਾਲ ਜੁੜੇ ਮੁੱਦੇ ਅਸੀਂ ਲੋਕਾਂ ਤੱਕ ਪਹੁੰਚਦੇ ਕਰੀਏ। ਥੋੜ੍ਹਾ ਜਿਹਾ ਆਪਣੇ ਪਰਿਵਾਰ ਬਾਰੇ ਦੱਸੋ, ਆਪਣੇ ਮਾਪਿਆਂ ਬਾਰੇ ਦੱਸੋ, ਵੀਜ਼ੇ ਨੂੰ ਲੈ ਕੇ ਕਿਸ ਕਿਸਮ ਦੀਆਂ ਅੜਚਣਾਂ ਆ ਰਹੀਆਂ ਅਤੇ ਪਰਿਵਾਰ ਇਕੱਠਾ ਨਹੀਂ ਹੋ ਪਾ ਰਿਹਾ ਮੇਰਾ ਖਿਆਲ।
ਜੀ ਪ੍ਰਤਿੰਦਰ ਜੀ, ਮੈਂ ਇੱਥੇ 2 ਸਾਲ ਤੋਂ ਹੈਗਾ ਤੇ ਮੇਰੀ ਸਿਸਟਰ ਇੱਥੇ ਪਿਛਲੇ 10 ਸਾਲ ਤੋਂ ਸਿਟੀਜ਼ਨ ਹੈ, ਉਹ ਮੈਲਬਰਨ 'ਚ ਰਹਿੰਦੀ ਹੈ। ਤੇ ਅਸੀਂ ਸਾਡਾ ਸਾਰਾ ਪਰਿਵਾਰ ਤਾਂ ਯੂਜੁਅਲੀ ਮੰਮੀ ਪਾਪਾ ਆਉਂਦੇ ਰਹਿੰਦੇ ਸੀਗੇ, ਉਹਨਾਂ ਦਾ ਕੋਲ ਵਿਜ਼ਿਟਰ ਟੂਰਿਸਟ ਵੀਜ਼ਾ ਹੁੰਦਾ ਸੀ ਤੇ ਹਰ 1 ਸਾਲ ਬਾਅਦ ਚੱਕਰ ਲੱਗਦਾ ਸੀ, ਪਰ ਪਿਛਲੇ 2 ਸਾਲ ਤੋਂ ਜ਼ਿਆਦਾ ਹੋ ਗਿਆ, ਹੁਣ ਉਹ ਆ ਨਹੀਂ ਪਾ ਰਹੇ ਨੇ। ਇਹ ਕੋਵਿਡ ਕਰਕੇ ਤਾਂ ਚਲੋ ਇਸ਼ੂ ਆਇਆ ਹੀ ਆਇਆ ਸੀਗਾ, ਪਰ ਉਸ ਤੋਂ ਜ਼ਿਆਦਾ ਹੁਣ ਅਸੀਂ ਵੀ ਜਾ ਨਹੀਂ ਸਕਦੇ ਮੰਮੀ ਪਾਪਾ ਕੋਲ, ਸਾਡੇ ਕੋਲ ਐਗਜ਼ੈਂਪਸ਼ਨ ਨਹੀਂ ਮਿਲ ਸਕਦੀ। ਉਹਨਾਂ ਨੂੰ ਰੀਸੈਂਟਲੀ ਕੋਵਿਡ ਹੋ ਗਿਆ ਸੀ ਦੋਵੇਂ ਮੰਮੀ ਪਾਪਾ ਨੂੰ, ਉੱਥੇ ਕੋਈ ਵੀ ਨਹੀਂ ਹੈਗਾ ਸਾਡਾ, ਕੋਈ ਭੈਣ ਭਰਾ ਜਿਹੜਾ ਉਹਨਾਂ ਦੀ ਕੋਈ ਟੇਕ ਕੇਅਰ ਕਰੇ। ਇੱਥੇ ਬੈਠੇ ਸਾਨੂੰ ਪਰੇਸ਼ਾਨੀ ਹੋਈ ਜਾ ਰਹੀ ਸੀ, ਨਾ ਸਾਡੇ ਕੋਲ ਕੋਈ ਜਾਣ ਦਾ ਤਰੀਕਾ। ਐਗਜ਼ੈਂਪਸ਼ਨ ਅਸੀਂ ਅਪਲਾਈ ਕੀਤਾ, ਬਹੁਤ ਮੇਰੇ ਦੋਸਤਾਂ ਨੇ ਵੀ ਅਪਲਾਈ ਕੀਤਾ ਸੀ ਜਿਹੜੇ ਐਗਜ਼ੈਂਪਸ਼ਨ ਰਿਜੈਕਟ ਹੋਏ ਸੀ, ਇਹ ਜਦੋਂ ਰੀਸੈਂਟਲੀ ਕੋਵਿਡ ਬਹੁਤ ਵੱਧ ਗਿਆ ਸੀ। ਥੈਂਕਫੁਲੀ ਉਹ ਰਿਕਵਰ ਕਰ ਗਏ, ਪਰ ਇਹ ਸਭ ਚੀਜ਼ਾਂ ਦੇ ਨਾਲ ਸਾਡਾ ਮੈਂਟਲ ਹੈਲਥ ਬੈਲੈਂਸ ਬਹੁਤ ਵਿਗੜ ਜਾਂਦਾ। ਮੈਂ ਤੇ ਮੇਰੀ ਸਿਸਟਰ ਤੇ ਸਾਡਾ ਸਾਰਾ ਪਰਿਵਾਰ, ਉਹਦੇ 2 ਬੱਚੇ ਨੇ ਜਿਹਨਾਂ ਨੂੰ ਮੰਮੀ ਪਾਪਾ ਪਿਛਲੇ 2 ਸਾਲ ਤੋਂ ਜ਼ਿਆਦਾ ਨਹੀਂ ਮਿਲ ਪਾਏ ਨੇ, ਉਹ ਵੀ ਯਾਦ ਕਰਦੇ ਨੇ। ਹੁਣ ਤਾਂ ਇਹ ਹੋ ਗਿਆ ਕਿ ਇਹ ਸਾਰੀ ਜਨਰੇਸ਼ਨ ਮੈਨੂੰ ਲੱਗਦਾ ਵੀਡੀਓ ਕਾਲ ਦੇ ਰਾਹੀਂ ਹੀ ਆਪਣੇ ਗ੍ਰੈਂਡ ਪੇਰੈਂਟਸ ਨੇ, ਦਾਦਾ ਦਾਦੀ ਨੂੰ ਜਾਣਦੇ ਨੇ, ਨਾਨਾ ਨਾਨੀ ਨੂੰ ਜਾਣਦੇ ਨੇ। ਤੇ ਇਹ ਇੱਕ ਬੜੀ ਜਿੱਦਾਂ ਕਹਿੰਦੇ ਨਾ, ਅਸੀਂ ਇੱਕ ਸਪਨਾ ਲੈ ਕੇ ਆਏ ਸੀ ਆਸਟ੍ਰੇਲੀਆ ਕਿ ਸਾਨੂੰ ਇੱਕ ਵੈਸਟਰਨ ਕੰਟਰੀ 'ਚ ਜਾਂ ਅਸੀਂ ਬਹੁਤ ਹੀ ਐਡਵਾਂਸ ਇਕੋਨਮੀ ਦਾ ਪਾਰਟ ਬਣੇ ਹਾਂ, ਪਰ ਜਿਸ ਤਰ੍ਹਾਂ ਦਾ ਇੱਥੇ ਵਿਵਹਾਰ ਦੇਖਿਆ ਅਸੀਂ, ਜਿਸ ਤਰ੍ਹਾਂ ਦਾ ਇੱਥੇ ਬਿਹੇਵੀਅਰ ਹੋ ਰਿਹਾ, ਇੱਦਾਂ ਲੱਗ ਰਿਹਾ ਕਿ ਅਸੀਂ ਇੱਕ ਜਗ੍ਹਾ ਤੇ ਫਸੇ ਹੋਏ ਹਾਂ। ਸਾਨੂੰ ਉਸ ਤਰ੍ਹਾਂ ਦੀ ਫਰੀਡਮ ਇੱਥੇ ਮਹਿਸੂਸ ਨਹੀਂ ਹੋ ਰਹੀ। ਮੇਰੇ ਜਿਹੜੀ ਕਜ਼ਨ ਸਿਸਟਰਸ ਨੇ ਜਿਹੜੀ ਕੈਨੇਡਾ 'ਚ ਨੇ, USA 'ਚ ਨੇ, ਉਹ ਹਲੇ ਵੀ ਇੰਡੀਆ ਜਾ ਪਾ ਰਹੇ ਨੇ, ਉਹ ਪੇਰੈਂਟਸ ਉੱਥੇ ਕੈਨੇਡਾ ਵੀ ਜਾ ਰਹੇ ਨੇ, UK ਵੀ ਜਾ ਰਹੇ ਨੇ। ਪੂਰੇ ਦੁਨੀਆਂ ਜਦੋਂ ਕੋਵਿਡ ਦੀ ਮਾਰ ਨਾਲ ਇੱਕ ਵਾਰੀ ਉਹਨਾਂ ਨੇ ਸਾਰਿਆਂ ਨੇ ਮਾਰ ਖਾਈ, ਪਰ ਉਸ ਤੋਂ ਬਾਅਦ ਹੁਣ ਉੱਠ ਕੇ ਆਪਣੀ ਜ਼ਿੰਦਗੀ ਨੋਰਮਲ ਸ਼ੁਰੂ ਕਰ ਲਈ, ਆਈ ਥਿੰਕ ਕਿਸੇ ਇੱਕ ਤਰੀਕੇ ਨਾਲ ਆਸਟ੍ਰੇਲੀਆ ਹਲੇ ਪਿੱਛੇ ਰਹਿ ਗਿਆ। ਸਾਡੇ ਕੋਲ ਕੋਈ ਡੈਫੀਨੇਟ ਪਲਾਨ ਨਹੀਂ ਹੈ ਕਿ ਅਸੀਂ ਕਿੱਦਾਂ ਵਾਪਿਸ ਆਵਾਂਗੇ ਆਪਣੀ ਓਰੀਜਨਲ ਲਾਈਫ 'ਚ, ਮੂਵ ਕਰਾਂਗੇ। ਵੈਕਸੀਨੇਸ਼ਨ ਇੱਥੇ ਹਲੇ ਵੀ ਇੱਥੇ ਇੰਨੀ ਸਲੋ ਚੱਲ ਰਹੀ ਹੈ। ਸਭ ਤੋਂ ਵੱਡੀ ਫਰਸਟ੍ਰੇਸ਼ਨ ਇਸ ਚੀਜ਼ ਦੀ ਹੈ ਕਿ ਇੰਨੇ ਸਾਡੇ ਕੋਲ 1.5 ਸਾਲ ਦਾ ਟਾਈਮ ਸੀਗਾ ਆਪਣੀ ਇੰਟਰਨਲ ਕੁਆਰੰਟਾਈਨ ਫੈਸਿਲਿਟੀਜ਼ ਇਨਕਰੀਜ਼ ਕਰਨ ਦਾ, ਉਹ ਹਲੇ ਵੀ ਉੱਦਾਂ ਹੀ ਸੇਮ ਤਰੀਕੇ ਨਾਲ ਚੱਲ ਰਹੀ ਹੈ, ਉਹ ਹਲੇ ਵੀ ਇਨਕਰੀਜ਼ ਨਹੀਂ ਹੋਈਆਂ। ਅਸੀਂ ਹੋਰ ਦੋਸਤਾਂ ਨਾਲ ਗੱਲ ਕਰਦੇ ਹਾਂ, ਹੋਰ ਜਿਹੜੇ ਬਾਕੀ ਕੰਟਰੀਜ਼ ਤੋਂ ਲੋਕ ਆਏ ਨੇ, ਬਾਕੀ ਮਾਈਗ੍ਰੈਂਟਸ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਇਹ ਫਰਸਟ੍ਰੇਸ਼ਨ ਹਰ ਇੱਕ ਅਕਰੋਸ ਬਾਉਂਡਰੀਜ਼, ਅਕਰੋਸ ਕੰਟਰੀਜ਼, ਹਰ ਇੱਕ ਕੋਲ ਹੈਗੀ ਹੈ, ਤੇ ਇੱਕ ਬਹੁਤ ਫਰਸਟ੍ਰੇਟਿਡ ਚੀਜ਼ ਬਣ ਗਈ ਹੈ। ਰੀਸੈਂਟਲੀ ਅਸੀਂ ਇੱਕ ਪਟੀਸ਼ਨ ਲਾਂਚ ਕੀਤਾ ਸੀ ਜਿਹੜੀ MP ਜ਼ਾਲੀ ਜੀ ਨੇ ਪ੍ਰੈਜੈਂਟ ਕੀਤਾ ਸੀ ਪਾਰਲੀਮੈਂਟ ਵਿੱਚ, 70,000 ਲੋਕਾਂ ਨੇ ਉਸ ਪਟੀਸ਼ਨ ਨੂੰ ਸਾਈਨ ਕੀਤਾ। ਅਸੀਂ 24 ਜੁਲਾਈ ਨੂੰ ਇੱਕ ਪੀਸਫੁਲ ਰੈਲੀ ਵੀ ਕੰਡਕਟ ਕਰ ਰਹੇ ਹਾਂ, ਜਿਹਦੀ ਜਿੱਥੇ ਆਸਟ੍ਰੇਲੀਆ ਦੇ ਸਾਰੇ ਵੱਡੇ ਵੱਡੇ ਸ਼ਹਿਰਾਂ 'ਚ ਕੰਡਕਟ ਕਰ ਰਹੇ ਹਾਂ ਇਹ ਰੈਲੀ। ਹਰ ਇੱਕ ਜਗ੍ਹਾ ਤੋਂ ਸਾਨੂੰ ਪੁਲਿਸ ਵੱਲੋਂ ਅਪਰੂਵਲ ਵੀ ਲੈ ਕੇ ਕੋਵਿਡ ਨੋਰਮਸ ਵੀ ਅਸੀਂ ਪੂਰੇ ਓਬੇ ਕਰਾਂਗੇ, ਬਟ ਇਸੈਂਸ਼ਲੀ ਇਹ ਕਿ ਅਸੀਂ ਆਪਣੀ ਆਪਣੇ ਵੱਲੋਂ ਆਵਾਜ਼ ਖੜੀ ਕਰੀ ਜਾ ਰਹੇ ਹਾਂ, ਬਟ ਆਈ ਥਿੰਕ ਹੁਣ ਇਹ ਟਾਈਮ ਆ ਗਿਆ ਕਿ ਗਵਰਨਮੈਂਟ ਨੂੰ ਰਿਅਲਾਈਜ਼ ਕਰਨਾ ਪਏਗਾ ਕਿ ਵੀ ਆਰ ਦਾ ਵਨਸ ਹੂ ਆਰ ਕ੍ਰੀਏਟਿੰਗ ਇਕੋਨਮੀ ਹੇਅਰ। ਅਸੀਂ ਇੰਪਲੋਇਮੈਂਟ ਕ੍ਰੀਏਟ ਕਰ ਰਹੇ ਹਾਂ, ਮੈਂ ਆਪ ਇੱਕ ਕੰਪਨੀ ਚਲਾ ਰਿਹਾ ਜਿਹਦੇ ਚ ਮੈਂ ਕਿੰਨੇ ਆਸਟ੍ਰੇਲੀਅਨਸ ਨੂੰ ਇੰਪਲੋਏ ਕੀਤਾ ਹੋਇਆ, ਤੇ ਅਸੀਂ ਜਦੋਂ ਇਹ ਚੀਜ਼ਾਂ ਕਰ ਰਹੇ ਹਾਂ, ਇੰਨਾ ਕੁਛ ਕਰ ਰਹੇ ਹਾਂ ਅਸੀਂ ਇਕੋਨਮੀ ਵਾਸਤੇ, ਇੰਨਾ ਕੁਛ ਕਰ ਰਹੇ ਹਾਂ ਅਸੀਂ ਇਸ ਕੰਟਰੀ ਵਾਸਤੇ, ਤੇ ਵੀ ਡਿਜ਼ਰਵ ਟੂ ਬੀ ਟ੍ਰੀਟਿਡ ਐਜ਼ ਇਕੁਅਲ ਐਜ਼ ਐਨੀਵਨ ਐਲਸ, ਤੇ ਸਾਡੇ ਇਮੋਸ਼ਨਸ ਦੀ, ਸਾਡੇ ਕੰਸਰਨਸ ਦੀ ਵੀ ਵੈਲਿਊ ਗਵਰਨਮੈਂਟ ਨੂੰ ਕਰਨੀ ਚਾਹੀਦੀ ਹੈ
ਜੀ। ਕਿਉਂਕਿ ਸਿਹਤ ਮਾਹਰ ਵੀ ਕਹਿ ਰਹੇ ਆ ਕਿ ਪਾਬੰਦੀਆਂ ਲਾਉਣ ਨਾਲੋਂ, ਇਕੋਨਮੀ ਦਾ ਬੱਤੀ ਗੁੱਲ ਕਰਨ ਨਾਲੋਂ, ਸਰਕਾਰ ਨੂੰ ਆਪਣੀ ਵੈਕਸੀਨੇਸ਼ਨ ਡਰਾਈਵ ਤੇਜ਼ ਕਰਨੀ ਚਾਹੀਦੀ ਆ, ਅਤੇ ਨਾਲ ਨਾਲ ਆਪਣੀ ਕੁਆਰੰਟੀਨ ਫੈਸਿਲਿਟੀਜ਼ ਨੇ ਜਿਹੜੀਆਂ ਉਹਨਾਂ ਨੂੰ ਬਿਹਤਰ ਬਣਾਉਣਾ ਚਾਹੀਦਾ। ਕਿਉਂਕਿ ਅਮਰੀਕਾ ਅਤੇ ਕੈਨੇਡਾ ਵਰਗੇ ਮੁਲਕ ਵੀ ਤਾਂ ਦੇਖੋ ਆਸਟ੍ਰੇਲੀਆ ਵਾਂਗ ਡਿਵੈਲਪਡ ਕੰਟਰੀਜ਼ 'ਚ ਆਉਂਦੇ ਆ, ਅਤੇ ਉਹਨਾਂ ਦੀ ਥੋੜ੍ਹੀ ਇਸ ਮਾਮਲੇ 'ਚ ਕੁਛ ਨਾ ਕੁਛ ਹੱਦ ਤੱਕ ਉੱਥੋਂ ਦੇ ਸਥਾਨਕ ਲੋਕਾਂ ਵੱਲੋਂ ਵੀ ਇਸ ਲਿਹਾਜ਼ ਨਾਲ ਸਿਫਤ ਕੀਤੀ ਜਾ ਰਹੀ ਆ। ਥੋੜ੍ਹਾ ਜਿਹਾ ਦੱਸੋਗੇ, ਇੱਕ ਵਾਰ ਵਾਰ ਸ਼ਬਦ ਵਰਤਿਆ ਜਾ ਰਿਹਾ ਜਿਹੜਾ ਆਪਣੇ ਮਾਪਿਆਂ ਨੂੰ ਲੈ ਕੇ ਇਮੀਡੀਏਟ ਫੈਮਿਲੀ ਮੈਂਬਰ ਨਹੀਂ ਮੰਨਿਆ ਜਾਂਦਾ, ਉਹ ਕੀ ਮਾਜ਼ਰਾ?
ਇਹ ਤਾਂ ਇਹੋ ਜਿਹਾ ਕਨਫਿਊਜ਼ਿੰਗ ਮਾਜ਼ਰਾ ਹੈ, ਜਿੱਦਾਂ ਹੁਣ ਮੇਰੇ ਤਾਂ ਬੱਚੇ ਨਹੀਂ ਹੈ, ਮੈਂ ਤੇ ਮੇਰੀ ਵਾਈਫ ਰਹਿੰਦੇ ਨੇ, ਸਾਡੇ ਵਾਸਤੇ ਤਾਂ ਇਮੀਡੀਏਟ ਫੈਮਿਲੀ ਅਸੀਂ ਆਪਣੇ ਮੰਮੀ ਪਾਪਾ ਨੂੰ ਹੀ ਮੰਨਦੇ ਹਾਂ, ਬਟ ਆਸਟ੍ਰੇਲੀਅਨ ਡੈਫੀਨੇਸ਼ਨ ਵਿੱਚ ਇਮੀਡੀਏਟ ਫੈਮਿਲੀ ਸਿਰਫ ਵਾਈਫ ਜਾਂ ਤੁਹਾਡੇ ਬੱਚੇ ਆਣਗੇ। ਇਹ ਮੇ ਬੀ ਇਹਨਾਂ ਦੇ ਆਈ ਡੋਂਟ ਨੋ ਕਿਹੜੇ ਕਲਚਰਲ ਕੰਟੈਕਸਟ ਦੇ ਵਿੱਚ ਇਹ ਚੀਜ਼ਾਂ ਇਹ ਪੋਲਿਸੀ ਡਿਸੀਜਨਸ ਹੋਏ ਨੇ, ਬਟ ਇਹ ਬਹੁਤ ਹੀ ਡਿਸਕਰੇਜਿੰਗ ਡਿਸੀਜਨ ਹੈ। ਅਸੀਂ ਤਾਂ ਆਪਣੇ ਮੰਮੀ ਪਾਪਾ ਨੂੰ ਹੀ ਇਮੀਡੀਏਟ ਫੈਮਿਲੀ ਮੰਨਦੇ ਹਾਂ, ਆਈ ਥਿੰਕ ਹਰ ਕੋਈ ਮੰਨਦਾ ਹੈ, ਹਰ ਕਲਚਰ 'ਚ ਇਹ ਚੀਜ਼ ਹੁੰਦੀ ਹੈ, ਫਿਰ ਵੀ ਇਹ ਇਸ ਤਰ੍ਹਾਂ ਟ੍ਰੀਟ ਕੀਤਾ ਜਾ ਰਿਹਾ, ਅਤੇ ਬਹੁਤ ਹੀ ਫਰਸਟ੍ਰੇਟਿੰਗ ਚੀਜ਼ ਹੈ ਪ੍ਰੀਤਿੰਦਰ ਜੀ।
ਜੀ, ਅਤੇ ਵੀਜ਼ੇ ਦੇ ਲਿਹਾਜ਼ ਨਾਲ ਵੀ ਮੇਰਾ ਖਿਆਲ ਕਾਫੀ ਪੈਸੇ ਲੱਗਦੇ ਆ ਜੇ ਤੁਸੀਂ ਆਪਣੇ ਮਾਪਿਆਂ ਨੂੰ ਇੱਥੇ ਪੱਕੇ ਤੌਰ 'ਤੇ ਬੁਲਾਉਣਾ ਹੋਵੇ।
ਹਾਂਜੀ, ਜੇ ਕੰਟਰੀਬਿਊਟਰੀ ਵੀਜ਼ਾ ਦੀ ਗੱਲ ਕੀਤੀ ਜਾਏ ਜਿਹਦੇ 'ਚ ਉਹ ਆ ਕੇ ਇੱਥੇ ਕੰਮ ਕਰ ਸਕਣ, ਪਰਮਾਨੈਂਟ ਰੈਜੀਡੈਂਟ ਬਣ ਸਕਣ, ਉਹਦੇ ਵਾਸਤੇ ਉਹਨਾਂ ਹਰ ਇੱਕ ਪੇਰੈਂਟ ਤੋਂ ਤੇ ਆਈ ਥਿੰਕ $50,000 ਦਾ ਖਰਚਾ ਆਉਂਦਾ, ਅਤੇ ਦੋਵੇਂ ਮੰਮੀ ਪਾਪਾ ਦਾ ਮਿਲਾ ਕੇ ਕਰੀਬ $1,00,000 ਦਾ ਖਰਚਾ ਹੈ। ਇਸ ਹੁਣ ਮੈਨੂੰ ਹੁਣ ਸਾਨੂੰ ਇਹ ਚੀਜ਼ ਲੱਗਦਾ ਕਿ ਸਾਡੇ ਪੇਰੈਂਟਸ ਵੀ ਕੰਟਰੀ ਵੀ ਇੱਕ ਤਰ੍ਹਾਂ ਤੋਂ ਇਕੋਨਮੀ ਨੂੰ ਕੰਟਰੀਬਿਊਟ ਹੀ ਕਰਦੇ ਨੇ, ਉਹਨਾਂ ਨੇ ਚੰਗੇ ਪੜ੍ਹੇ ਲਿਖੇ ਸਾਰੇ, ਹਰ ਇੱਕ ਤਰ੍ਹਾਂ ਦਾ ਜਿੱਦਾਂ ਦਾ ਵੀ ਕੋਈ ਬੰਦਾ ਹੈ ਜਦੋਂ ਇੱਕ ਕੰਟਰੀ ਵਿੱਚ ਆਉਂਦਾ ਹੈ, ਉਹ ਆਪਣੇ ਵੱਲੋਂ ਆਪਣੇ ਕੁਛ ਚੀਜ਼ਾਂ ਲੈ ਕੇ ਆਉਂਦਾ ਆਪਣੇ ਹੋਮ ਕੰਟਰੀ ਤੋਂ, ਉਹ ਆਪਣੀ ਇਕੋਨਮੀ ਨੂੰ ਬੂਸਟ ਕਰਦੇ ਨੇ, ਉਹ ਬਹੁਤ ਚੀਜ਼ਾਂ ਕਰਦੇ ਨੇ।
ਬਹੁਤ ਸਾਰੇ ਪਰਿਵਾਰ ਨੇ ਜਿਹੜੇ ਭਾਰਤ 'ਚੋਂ, ਪੰਜਾਬ 'ਚੋਂ ਲੱਖਾਂ ਡਾਲਰ ਆਪਣੇ ਘਰ ਬਾਰ ਜ਼ਮੀਨ ਜਾਇਦਾਦ ਵੇਚ ਕੇ ਇੱਥੇ ਘਰ ਬਣਾਉਂਦੇ ਆ, ਕਿਸੇ ਨਾ ਕਿਸੇ ਸਿੱਧੇ ਜਾਂ ਅਸਿੱਧੇ ਢੰਗ ਨਾਲ ਉਹ ਵੀ ਪੈਸਾ ਤਾਂ ਆਸਟ੍ਰੇਲੀਆ ਹੀ ਆ ਰਿਹਾ ਜਾਂ ਸਾਰਾ ਟੱਬਰ ਹੀ ਆਸਟ੍ਰੇਲੀਆ ਆ ਗਿਆ।
ਐਗਜੈਕਟਲੀ, ਉਹ ਪੈਸਾ ਲੈ ਕੇ ਆਉਂਦੇ ਨੇ, ਤੇ ਪਰ ਜਿਹੜਾ ਸਾਨੂੰ $1,00,000 ਦਾ ਇੱਕ ਤਰ੍ਹਾਂ ਤੋਂ ਇਨਡਾਇਰੈਕਟ ਟੈਕਸ ਦੇਣਾ ਪੈਂਦਾ ਗਵਰਨਮੈਂਟ ਨੂੰ ਸਿਰਫ ਉਹਨਾਂ ਨੂੰ ਬੁਲਾਉਣ ਦਾ, ਇਹ ਕਿਉਂ ਦੇਣਾ ਪੈਂਦਾ ਹੈ ਇਹ ਮੇਰੀ ਮੇਰੀ ਸਮਝ ਤੋਂ ਤਾਂ ਬਾਹਰ ਹੈ। ਕਿ ਅਸੀਂ ਬਾਕੀ ਸਾਰੀ ਚੀਜ਼ਾਂ ਨੂੰ ਸਬਸਿਡਾਈਜ਼ ਕਰ ਰਹੇ ਹਾਂ, ਅਸੀਂ ਤਾਂ ਆਪ ਇੱਥੇ ਬੈਠੇ ਟੈਕਸ ਵੀ ਭਰ ਰਹੇ ਹਾਂ, ਅਸੀਂ ਟੈਕਸ ਵੀ ਦਿੰਦੇ ਹਾਂ, ਅਸੀਂ ਆਪਣੇ ਵੀਜ਼ਾ ਦੀ ਫੀਸ ਵੀ ਦਿੱਤੀ ਹੈ ਜਿਹੜੀ ਕਿ ਆਲਰੇਡੀ ਬਹੁਤ ਬੂਸਟ ਹੋ ਚੁੱਕੀ ਹੈ। ਫਿਰ ਇਹਨਾਂ ਨੇ ਈਵਨ ਜੇ ਅਸੀਂ ਟੂਰਿਸਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹਾਂ, ਜਾਂ ਜਿਹੜਾ 3 ਸਾਲ ਦਾ ਇੱਕ ਵੀਜ਼ਾ ਕੱਢਿਆ $10,000 ਫੀਸ ਦਾ, ਇਹ ਸਭ ਚੀਜ਼ਾਂ ਦਾ ਬਿਨਾਂ ਗੱਲ ਦੀ ਆਈ ਥਿੰਕ ਐਕਸਟੋਰਸ਼ਨ ਕਹੂੰਗਾ ਮੈਂ ਇੱਕ ਤਰ੍ਹਾਂ ਕਹਿ ਲਓ, ਕਿਉਂਕਿ ਉਹਨਾਂ ਨੂੰ ਵੀ ਪਤਾ ਕਿ ਅਸੀਂ ਪੇਰੈਂਟਸ ਨੂੰ ਤਾਂ ਬੁਲਾਵਾਂਗੇ, ਸਾਡੇ ਵਾਸਤੇ ਤਾਂ ਇਮੀਡੀਏਟ ਫੈਮਿਲੀ ਹੈ ਜੀ।
ਜੇ ਆਪਾਂ ਦੁਨੀਆ ਦੇ ਲਿਹਾਜ਼ ਨਾਲ ਵੇਖੀਏ ਤਾਂ ਦੂਜੇ ਮੁਲਕਾਂ 'ਚ ਇਸ ਤਰ੍ਹਾਂ ਨਹੀਂ ਕੀਤਾ ਜਾਂਦਾ
ਜੀ। ਇਹ ਮੈਨੂੰ ਤਾਂ ਕਿਤੇ ਨਹੀਂ ਇੱਦਾਂ ਰਿਪੋਰਟ ਮਿਲੀ ਕਿ ਇੰਨਾ ਹਾਈ ਵੀਜ਼ਾ ਫੀਸ ਹੋਏ ਕਿਸੇ ਵੀ ਪੇਰੈਂਟਸ ਕੰਟਰੀਬਿਊਟਰੀ ਵੀਜ਼ਾ ਦੀ, ਬਟ ਹਾਂ ਆਈ ਐਮ ਨੋ ਐਕਸਪਰਟ ਕਿ ਦੁਨੀਆ 'ਚ ਕੀ ਹੋ ਰਿਹਾ, ਪਰ ਜੋ ਇੱਥੇ ਹੋ ਰਿਹਾ ਇਹ ਤਾਂ ਜ਼ਰੂਰ ਫਰਸਟ੍ਰੇਟਿੰਗ ਹੈ, ਕਿਉਂਕਿ ਇੱਦਾਂ ਤਾਂ ਨਹੀਂ ਹੋਣਾ ਚਾਹੀਦਾ ਐਟਲੀਸਟ।
ਅਤੇ ਜਿਹੜਾ ਜ਼ੈਲੀ ਸਟੀਗਲ ਹੁਣਾਂ ਨੇ ਪਟੀਸ਼ਨ ਪਾਈ ਸੀ 70,000 ਲੋਕਾਂ ਦੀ, ਅਤੇ ਉਦੋਂ ਮੇਰਾ ਖਿਆਲ ਦੂਜੇ ਮੁਲਕਾਂ ਦੇ ਲੋਕਾਂ ਦੀ ਆਵਾਜ਼ ਵੀ ਪਹੁੰਚਦੀ ਕੀਤੀ ਆ, ਬਹੁਤ ਸਾਰੇ ਬ੍ਰਿਟਿਸ਼ ਲੋਕ ਵੀ ਨੇ, ਯੂਰਪੀਅਨ ਮੁਲਕਾਂ ਦੇ ਲੋਕ ਵੀ ਨੇ ਜਿਹੜੇ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਨੇ ਕਿ ਉਹ ਆਪਣੇ ਮਾਪਿਆਂ ਨੂੰ ਮਿਲ ਨਹੀਂ ਸਕਦੇ, ਬੁਲਾ ਨਹੀਂ ਸਕਦੇ, ਇਮੀਡੀਏਟ ਪਰਿਵਾਰਕ ਮੈਂਬਰਾਂ ਵਾਂਗ ਨਾ ਉੱਥੇ ਜਾ ਸਕਦੇ ਆ। ਸੋ ਇਹ ਇਕੱਲਾ ਭਾਰਤ ਜਾਂ ਚੀਨ ਜਾਂ ਪਾਕਿਸਤਾਨ ਦਾ ਮਸਲਾ ਨਹੀਂ, ਸੋ ਇਹ ਆਸਟ੍ਰੇਲੀਆ ਵਾਸਤੇ ਸਾਰੇ ਮੁਲਕਾਂ ਦਾ ਹੀ ਇੱਕ ਇਹਨਾਂ ਨੇ ਨਿਯਮ ਬਣਾਇਆ ਹੋਇਆ ਕਿ ਤੁਹਾਡੇ ਮਾਪੇ ਇਮੀਡੀਏਟ ਫੈਮਿਲੀ ਮੈਂਬਰ ਨਹੀਂ ਹਨ
ਜੀ। ਐਗਜੈਕਟਲੀ, ਇਹ ਜਿੱਦਾਂ ਮੈਂ ਕਿਹਾ ਇਹ ਕ੍ਰੋਸ ਬਾਰਡਰ ਹੈ ਜੀ, ਇਹ ਇੰਪੈਕਟ ਕਰ ਰਿਹਾ। ਹੁਣ ਜਦੋਂ ਅਸੀਂ ਓਵਰਆਲ ਬਰੋਡ ਪਿਕਚਰ ਦੇਖਦੇ ਹਾਂ ਕਿ ਭਾਵੇਂ ਮੇਰੇ ਫਰੈਂਡਸ ਨੇ ਜਿਹੜੇ ਬ੍ਰਿਟਿਸ਼ ਫਰੈਂਡਸ ਨੇ, ਕਈ ਫਰੈਂਚ ਲੋਕ ਨੇ, ਉਹਨਾਂ ਦਾ ਵੀ ਸੇਮ ਫਰਸਟ੍ਰੇਸ਼ਨ ਲੈਵਲ ਹੈ, ਕਿਉਂਕਿ ਰੀਜ਼ਨ ਸਿਰਫ ਆਹੀ ਹੈ ਨਾ ਕਿ ਜਦੋਂ ਤੁਸੀਂ ਵਾਪਿਸ ਆਉਣਾ ਚਾਹੋ, ਜੇ ਤੁਸੀਂ ਆਪ ਹੀ ਜਾਣਾ ਚਾਹੋ, ਜੇ ਵਾਪਿਸ ਨਹੀਂ ਆ ਸਕਦੇ ਤੁਸੀਂ ਆਸਟ੍ਰੇਲੀਆ ਵਾਪਿਸ, ਯਾਨੀ ਤੁਹਾਨੂੰ ਇੱਥੇ ਸਭ ਕੁਛ ਆਪਣਾ ਛੱਡ ਕੇ ਤੇ ਫਿਰ ਹੀ ਜਾ ਸਕਦੇ ਤੁਸੀਂ। ਵਾਪਸ ਜਾਣ ਦਾ ਤਰੀਕਾ ਤਾਂ ਹੈ ਨੀ, ਇੱਕ ਤਰ੍ਹਾਂ ਤੋਂ ਤੁਹਾਨੂੰ ਫੋਰਸ ਕਰ ਰਹੇ ਹੈ ਡਿਸੀਜਨ ਲੈਣ ਲਈ ਕਿ ਜਾਂ ਤਾਂ ਤੁਸੀਂ ਪੂਰਾ ਇੱਥੇ ਰਹੋ ਜਾਂ ਤੁਸੀਂ ਸਭ ਕੁਝ ਛੱਡ ਕੇ ਚਲੋ।
ਅਸੀਂ ਪਿੱਛੇ ਜੇ ਕੁਛ ਸਟੋਰੀਜ਼ ਕਵਰ ਕੀਤੀਆਂ, ਬਹੁਤ ਸਾਰੇ ਪਰਿਵਾਰ ਨੇ ਜੋ ਇਸ ਵੇਲੇ ਕੈਨੇਡਾ ਪੱਕੇ ਤੌਰ 'ਤੇ ਜਾਣ ਬਾਰੇ ਸੋਚ ਰਹੇ ਆ, ਸਿਰਫ ਇਸ ਵਜ੍ਹਾ ਕਰਕੇ ਕਿਉਂਕਿ ਉਹਨਾਂ ਦੇ ਮਾਪਿਆਂ ਨਾਲ ਉਹਨਾਂ ਦਾ ਪਰਿਵਾਰ ਇਕੱਠਾ ਨਹੀਂ ਹੋ ਸਕਦਾ।
ਹਾਂ ਜ਼ਰੂਰ, ਆਈ ਥਿੰਕ ਇਹ ਬਹੁਤ ਵੱਡਾ ਰੀਜ਼ਨ ਹੈ ਕਿਸੇ ਵੀ ਫੈਮਿਲੀ ਦੇ ਨਾਲ ਉਹਦਾ ਪੇਰੈਂਟਸ ਦਾ ਰਿਲੇਸ਼ਨ ਬਹੁਤ ਇੰਪੋਰਟੈਂਟ ਹੁੰਦਾ। ਇਹ ਇੱਕ ਐਸੀ ਉਮਰ ਹੁੰਦੀ ਹੈ, ਹੁਣ ਜਦੋਂ ਅਸੀਂ ਵੱਡੇ ਹੋ ਗਏ ਹਾਂ, ਪਹਿਲਾਂ ਸਾਡੇ ਮੰਮੀ ਪਾਪਾ ਨੇ ਸਾਨੂੰ ਪਾਲਿਆ, ਹੁਣ ਇਹ ਟਾਈਮ ਆ ਗਿਆ ਕਿ ਸਾਨੂੰ ਆਪਣੇ ਮੰਮੀ ਪਾਪਾ ਦੀ ਸਪੋਰਟ ਕਰਨੀ ਚਾਹੀਦੀ ਹੈ ਤੇ ਅਸੀਂ ਕਰਨਾ ਚਾਹੁੰਦੇ ਹਾਂ। ਜੇ ਸਾਨੂੰ ਉਸ ਚੀਜ਼ ਤੋਂ ਰੋਕਿਆ ਜਾਏਗਾ, ਇੱਕ ਤਰ੍ਹਾਂ ਤੋਂ ਅਸੀਂ ਚੈਨ ਦੀ ਨੀਂਦ ਸੋ ਨਹੀਂ ਸਕਦੇ ਜਦੋਂ ਤੱਕ ਅਸੀਂ ਸਾਨੂੰ ਆਹ ਨਾ ਪਤਾ ਹੋਵੇ ਕਿ ਮੰਮੀ ਪਾਪਾ ਨੂੰ ਕਦੀ ਕੋਈ ਪਰੇਸ਼ਾਨੀ ਹੋਏ, ਕਦੀ ਕੋਈ ਲੋੜ ਹੋਏ, ਅਸੀਂ ਉੱਥੇ ਅਵੇਲੇਬਲ ਹੋ ਗਏ। ਅਸੀਂ ਸੋਚਿਆ ਸੀ ਦੇਖੋ ਜੀ ਕਿ ਇੱਕ ਸਾਲ ਰਿਸਟ੍ਰਿਕਸ਼ਨ 'ਚ ਰਵਾਂਗੇ ਕਿ ਇਹ ਹਟ ਜਾਏਗਾ। ਹੁਣ 1.5 ਸਾਲ ਹੋ ਗਿਆ ਤੇ ਹਲੇ ਵੀ ਇਸ ਚੀਜ਼ ਦਾ ਰਿਸਟ੍ਰਿਕਸ਼ਨ ਦਾ ਉੱਠਣ ਦਾ ਕੋਈ ਦਿਖ ਨਹੀਂ ਰਿਹਾ ਕਦੋਂ ਉੱਠਣਗੀਆਂ ਰਿਸਟ੍ਰਿਕਸ਼ਨਸ। ਇਸ ਕਰਕੇ ਫਰਸਟ੍ਰੇਸ਼ਨ ਹੋਰ ਵੱਧਦੀ ਜਾ ਰਹੀ ਹੈ। ਅਸੀਂ ਅੰਡਰਸਟੈਂਡ ਕਰਦੇ ਹਾਂ ਕਿ ਕੋਵਿਡ ਰਿਸਟ੍ਰਿਕਸ਼ਨਸ ਹੀ ਹੈ, ਇਹਦੇ ਕਰਕੇ ਆਸਟ੍ਰੇਲੀਆ ਨੇ ਕੋਵਿਡ ਵਾਸਤੇ ਵਧੀਆ ਕੋਪਅਪ ਵੀ ਕੀਤਾ, ਇਹ ਸਭ ਅਸੀਂ ਅੰਡਰਸਟੈਂਡ ਕਰਦੇ ਹਾਂ। ਬਟ ਇਹਦਾ ਸਾਰੀ ਚੀਜ਼ ਦਾ ਜਿਹੜਾ ਬਰਡਨ ਹੈ ਉਹ ਸਿਰਫ ਅਸੀਂ ਇਮੀਗ੍ਰੈਂਟਸ ਕੋਲ ਚੱਕੀਏ। ਆਸਟ੍ਰੇਲੀਅਨ ਗਵਰਨਮੈਂਟ ਨੂੰ ਆਪਣੀ ਇਨ ਹਾਊਸ ਕੁਆਰੰਟਾਈਨ ਫੈਸਿਲਿਟੀ ਵਧਾਉਣ ਤੋਂ ਕੌਣ ਰੋਕ ਰਿਹਾ ਸੀ? ਉਹਨਾਂ ਨੂੰ ਪਤਾ ਹੈ 1.5 ਸਾਲ ਦਾ ਆਸਟ੍ਰੇਲੀਆ ਨੂੰ ਅੱਜ ਮਿਲਿਆ ਹੋਇਆ ਕਿ ਹਰ ਇੱਕ ਦੀ ਸਪੋਰਟ ਹੈ। ਉਹਨਾਂ ਨੇ ਇੰਨੇ ਬਿਲੀਅਨਸ ਡਾਲਰਸ ਖਰਚੇ ਨੇ ਐਪਸ ਬਣਾਉਣ ਲਈ, ਹੋਰ ਕਿੰਨਾ ਇਨਫਰਾਸਟ੍ਰਕਚਰ ਖੜਾ ਕੀਤਾ, ਪਰ ਉਹਨਾਂ ਨੂੰ ਜਦੋਂ ਪਤਾ ਇਹ ਇਕੋਨਮੀ ਸਪੋਰਟਡ ਹੈ ਇਮੀਗ੍ਰੈਂਟਸ ਦੇ ਨਾਲ, ਇਮੀਗ੍ਰੈਂਟਸ ਇੱਥੇ ਰਹਿੰਦੇ ਨੇ, ਤੇ ਸਾਡੀ ਸਪੋਰਟ ਵਾਸਤੇ ਉਹਨਾਂ ਨੇ ਕੁਆਰੰਟਾਈਨ ਫੈਸਿਲਿਟੀਜ਼ ਇਨਕਰੀਸ ਕਿਉਂ ਨਹੀਂ ਕੀਤੀਆਂ, ਜਾਂ ਹੋਮ ਕੁਆਰੰਟਾਈਨ ਦੀ ਅਵੇਲੇਬਿਲਿਟੀ ਕਿਉਂ ਨਹੀਂ ਉਹਨਾਂ ਨੇ ਸਟਰੋਂਗ ਕੀਤੀ ਕਿ ਇਹੋ ਜਿਹੀ ਟੈਕਨੋਲੋਜੀ ਡਿਵੈਲਪ ਕੀਤੀ ਜਾਏ ਕਿ ਐਟਲੀਸਟ ਅਸੀਂ ਹੁਣ ਪਰਿਵਾਰ ਦੇ ਨਾਲ ਹੋਮ ਕੁਆਰੰਟਾਈਨ ਹੋ ਸਕੀਏ।
ਜੀ, ਮੈਂ ਤੁਹਾਡਾ ਦਰਦ ਮਹਿਸੂਸ ਕਰ ਸਕਦਾ ਜੋ ਤੁਸੀਂ ਭਾਵਨਾ ਸਾਡੇ ਨਾਲ ਸਾਂਝੀ ਕੀਤੀ ਆ। ਅਤੇ MP ਸੈਲੀ ਸਟੀਗਲ ਹੁਣਾਂ ਨੇ ਵੀ ਆਖਿਆ ਸੀ ਕਿ ਜੇ ਮਾਪਿਆਂ ਨੂੰ ਲੈ ਕੇ ਇਸ ਕਿਸਮ ਦਾ ਵਿਵਹਾਰ ਜਾਰੀ ਰਹਿੰਦਾ ਤਾਂ ਆਸਟ੍ਰੇਲੀਆ ਸਕਿਲਡ ਮਾਈਗ੍ਰੈਂਟਸ ਲਈ ਢੁਕਵੀਂ ਥਾਂ ਨਹੀਂ ਰਹੂਗੀ ਅਤੇ ਲੋਕ ਦੂਜੇ ਮੁਲਕਾਂ 'ਚ ਜਾਣ ਲਈ ਮਜਬੂਰ ਹੋਣਗੇ, ਜੋ ਕਿ ਆਸਟ੍ਰੇਲੀਆ ਦੀ ਇਕੋਨਮੀ ਲਈ, ਅਰਥਚਾਰੇ ਲਈ ਕੋਈ ਬਹੁਤ ਹੀ ਵਧੀਆ ਗੱਲ ਨਹੀਂ ਹੈ। ਜੀ, ਬਹੁਤ ਬਹੁਤ ਮਿਹਰਬਾਨੀ ਪਾਠਕ ਜੀ, ਤੁਸੀਂ ਸਾਡੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਅਤੇ ਆਪਣੀ ਭਾਵਨਾ ਸਾਂਝੀ ਕੀਤੀ। ਆਉਣ ਵਾਲੇ ਸਮੇਂ 'ਚ ਵੀ ਅਸੀਂ ਤੁਹਾਡੇ ਨਾਲ ਸੰਪਰਕ ਬਣਾ ਕੇ ਰੱਖਾਂਗੇ ਅਤੇ ਜਾਂਦੇ ਜਾਂਦੇ ਕੋਈ ਗੱਲ ਕਹਿਣੀ ਹੋਵੇ ਤਾਂ ਮੰਚ ਹਾਜ਼ਰ ਹੈ।
ਆਈ ਥਿੰਕ ਰਜਿੰਦਰ ਜੀ, ਬਸ ਇੱਕ ਚੀਜ਼ ਕਹਿਣਾ ਚਾਹੁੰਦਾ ਕਿ ਜਦੋਂ ਵੀ ਮੈਂ ਆਪਣੀ ਗੱਲ ਸਾਂਝੀ ਕੀਤੀ ਹੈ ਆਪਣੇ ਦੋਸਤ ਜਿਹੜੇ ਆਸਟ੍ਰੇਲੀਅਨ ਦੋਸਤ ਨੇ, ਮੈਨੂੰ ਹਰ ਪਾਸੇ ਉਹ ਬਹੁਤ ਸਪੋਰਟ ਮਿਲੀ ਹੈ। ਤੇ ਇਹ ਇਸ ਚੀਜ਼ ਦਾ ਸਿੰਪਲ ਮੈਂ ਸਵਾਲ ਦੇਣਾ ਚਾਹੁੰਦਾ ਕਿ ਆਸਟ੍ਰੇਲੀਅਨ ਪਬਲਿਕ ਕਾਫੀ ਹੱਦ ਤੱਕ ਸਾਡੇ ਨਾਲ ਹੈ। ਬਸ ਇੱਕ ਗਵਰਨਮੈਂਟ ਵੱਲੋਂ ਅਸੀਂ ਸੁਣਾਉਣਾ ਚਾਹੁੰਦੇ ਹਾਂ ਕਿ ਉਹ ਆਪਣੇ ਸਿਟੀਜ਼ਨਸ ਦੀ, ਆਪਣੇ ਲੋਕਾਂ ਦੀ ਗੱਲ ਸੁਣੇ। ਹਰ ਕੋਈ ਸਿੰਪੈਥੈਟਿਕ ਹੈ ਸਾਡੇ ਕੌਜ਼ ਨਾਲ ਲੈ ਕੇ, ਬਟ ਇਹ ਚੀਜ਼ਾਂ ਅਸੀਂ ਗਵਰਨਮੈਂਟ ਤੱਕ ਪਹੁੰਚਾਉਣਾ ਚਾਹੁੰਦੇ ਹਾਂ। ਐਂਡ ਇੱਕ ਚੀਜ਼ ਜਿਹੜਾ ਪੁਆਇੰਟ ਕਰਨਾ ਚਾਹੁੰਦਾ ਕਿ ਆਸਟ੍ਰੇਲੀਅਨ ਪਬਲਿਕ ਨੇ ਬਹੁਤ ਸਪੋਰਟ ਕੀਤਾ ਸਾਨੂੰ ਤੇ ਅਸੀਂ ਉਹਨਾਂ ਦੇ ਥੈਂਕਫੁਲ ਹਾਂ, ਪਰ ਐਟ ਦ ਸੇਮ ਟਾਈਮ ਗਵਰਨਮੈਂਟ ਹੈਜ਼ ਨਾਟ ਐਕਟਡ ਇਨਫ।
ਜੀ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲ ਕਰਨ ਲਈ।
ਥੈਂਕ ਯੂ ਪ੍ਰੀਤਮ। ਯੂ ਵਿਦ SBS ਰੇਡੀਓ।